ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਸਿੱਖਣ ਜਾ ਰਹੇ ਹਾਂ ਉਹ ਹੈ ਜ਼ਬੂਰ 13। ਇਹ ਪੂਰਾ ਜ਼ਬੂਰ ਹੈ, ਇੱਕ ਤੋਂ ਲੈ ਕੇ ਅਖੀਰ ਅੱਜ ਤੱਕ। ਭਾਸ਼ਾ ਇੱਕ ਸ਼ਾਨਦਾਰ ਚੀਜ਼ ਆ ਅਤੇ ਭਾਸ਼ਾ ਇੱਕ ਸ਼ਕਤੀਸ਼ਾਲੀ ਚੀਜ਼ ਆ, ਪਰ ਭਾਸ਼ਾ ਜਿਹੜੀ ਉਹ ਸੀਮਤ ਆ। ਜਿੰਨੀ ਭਾਸ਼ਾ ਬਹੁਤ ਮੁੱਖੀ ਹੁੰਦੀ ਬਹੁਪੱਖੀ ਹੁੰਦੀ ਹੈ, ਬਹੁਪੱਖੀ ਹੈ ਵੀ ਹੈ ਅਤੇ ਪਰ ਜੀਵਨ ਵਿੱਚ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਭਾਸ਼ਾ ਵੀ ਜਿਹੜਾ ਐਕਸਪਲੇਨ ਕਰਨਾ ਜਾਂ ਉਹਨਾਂ ਨੂੰ ਵਰਣਨ ਕਰਨ ਦੇ ਵਿੱਚ ਸੰਘਰਸ਼ ਕਰਦੀ ਹੈ। ਇੱਕ ਅਜਿਹਾ ਖੇਤਰ ਦੁੱਖ ਹੈ। ਭਾਸ਼ਾ ਦੁੱਖ ਦਾ ਵਰਣਨ ਕਰਨ ਦੀ ਕੋਸ਼ਿਸ਼ ਵਿੱਚ ਬਹੁਤ ਮਦਦਗਾਰ ਆ, ਪਰ ਭਾਸ਼ਾ ਦੀਆਂ ਸੀਮਾਵਾਂ ਹਨ। ਉਦਾਹਰਣ ਵਜੋਂ, ਤੁਸੀਂ ਪ੍ਰਸਤਾਵਿਤ ਤੌਰ 'ਤੇ ਲਿਖ ਜਾਂ ਬੋਲ ਸਕਦੇ ਹੋ, ਯਾਨੀ ਤੁਸੀਂ ਤੱਥ ਦੱਸ ਸਕਦੇ ਹੋ, ਪਰ ਤੱਥ ਇਕੱਲੇ ਪੀੜਿਤ ਲਈ ਇੱਕ ਘਟੀਆ ਸੰਦ ਹਨ ਜੋ ਆਪਣੇ ਦੁੱਖ ਨੂੰ ਬਿਆਨ ਕਰਨਾ ਚਾਹੁੰਦੇ ਹਨ। ਖੈਰ, ਪੀੜਿਤ ਸ਼ਾਇਦ ਇੱਕ ਕਹਾਣੀ ਦੱਸ ਸਕਦਾ ਹੈ ਕਿ ਉਹ ਕਿਵੇਂ ਮਹਿਸੂਸ ਕਰਦੇ ਹਨ ਅਤੇ ਮਦਦਗਾਰ ਹੋਣ ਦੇ ਬਾਵਜੂਦ ਇਹ ਪੀੜਿਤ ਦੇ ਸਾਰੇ ਮਹਿਸੂਸ ਕਰਨ ਨੂੰ ਸਪੱਸ਼ਟ ਕਰਨ ਲਈ ਕਾਫੀ ਹੋਣ ਦੀ ਸੰਭਾਵਨਾ ਨਹੀਂ ਹੈ। ਭਾਸ਼ਾ ਦੇ ਅਸਲੇ ਵਿੱਚ ਇੱਕ ਸੰਦ ਹੈ ਜੋ ਭਾਸ਼ਾ ਨੂੰ ਥੋੜ੍ਹਾ ਹੋਰ ਅੱਗੇ ਲੈ ਜਾ ਸਕਦਾ ਹੈ, ਅਰਥਾਤ ਕਵਿਤਾ। ਕਵਿਤਾ ਭਾਸ਼ਾ ਦੀਆਂ ਸੀਮਾਵਾਂ ਵੱਲ ਥੋੜ੍ਹੀ ਹੋਰ ਪਹੁੰਚ ਸਕਦੀ ਹੈ। ਕਵਿਤਾ ਦੀਆਂ ਵੀ ਆਪਣੀਆਂ ਸੀਮਾਵਾਂ ਹਨ, ਪਰ ਕਵਿਤਾ ਉਹ ਵਾਹਨ ਹੈ ਜੋ ਸਾਨੂੰ ਪੀੜਿਤ ਦੇ ਮਹਿਸੂਸ ਕਰਨ ਦੇ ਨੇੜੇ ਲੈ ਜਾ ਸਕਦੀ ਹੈ। ਕਿਸੇ ਨੇ ਕਿਹਾ ਹੈ ਕਿ ਕਵਿਤਾ ਉਦੋਂ ਹੁੰਦੀ ਹੈ ਜਦੋਂ ਕਿਸੇ ਭਾਵਨਾ ਨੂੰ ਆਪਣਾ ਵਿਚਾਰ ਮਿਲ ਜਾਂਦਾ ਹੈ ਅਤੇ ਸੋਚ ਨੂੰ ਸ਼ਬਦ ਮਿਲ ਜਾਂਦੇ ਹਨ। ਪਿਛਲੇ ਹਫ਼ਤੇ ਅਸੀਂ ਜ਼ਬੂਰਾਂ ਦੀ ਪੋਥੀ ਇੱਕ ਗਰਮੀਆਂ ਦੀ ਲੜੀ ਸ਼ੁਰੂ ਕੀਤੀ ਸੀ। ਅਸੀਂ ਇਸ ਨੂੰ ਜ਼ਬੂਰਾਂ ਨਾਲ ਪ੍ਰਾਰਥਨਾ ਕਰਨਾ ਸਿੱਖਣਾ ਕਹਿ ਰਹੇ ਹਾਂ ਅਤੇ ਜ਼ਬੂਰ ਕਵਿਤਾ ਹਨ, ਬਹੁਤ ਸਾਰੇ ਗੀਤ ਹਨ ਅਤੇ ਬਹੁਤ ਸਾਰੇ ਦੁੱਖਾਂ ਨਾਲ ਸੰਬੰਧਿਤ ਹਨ। ਪਿਛਲੇ ਹਫ਼ਤੇ ਦੇ ਜ਼ਬੂਰ ਵਿੱਚ ਦੁੱਖ ਪਿਛੋਕੜ ਵਿੱਚ ਸੀ, ਇਸੇ ਤਰ੍ਹਾਂ ਜ਼ਬੂਰ 13 ਅੱਜ ਸਾਡੇ ਜ਼ਬੂਰ ਵਿੱਚ ਦਾਊਦ ਡੁੰਗਿਆਈ ਤੋਂ ਲਿਖ ਰਿਹਾ ਹੈ ਕਿ ਉਹ ਇੱਕ ਘਾਟੀ ਵਿੱਚ ਹੈ ਅਤੇ ਦੁੱਖ ਦੀ ਇੱਕ ਘਾਟੀ ਜਿੱਥੇ ਸੂਰਜ ਨਹੀਂ ਪਹੁੰਚਦਾ ਅਤੇ ਜਿਵੇਂ ਉਹ ਚਮਚੇ 'ਤੇ ਸਿਆਹੀ ਪਾਉਂਦਾ ਹੈ। ਉਹ ਬਿਰਤਾਂਤਕ ਜਾਂ ਵਰਣਾਤਮਕ ਜਾਂ ਵਿਆਖਿਆਤਮਕ ਲਿਖਤ ਨਹੀਂ ਹੈ ਜੋ ਉਹ ਵਰਤਦਾ ਹੈ, ਸਗੋਂ ਕਵਿਤਾ ਇੱਕ ਗੀਤ ਵੀ। ਇਹ ਇੱਕ ਪ੍ਰਾਰਥਨਾ ਦੇ ਰੂਪ ਵਿੱਚ ਕਵਿਤਾ ਹੈ। ਬਹੁਤ ਸਾਰੇ ਜ਼ਬੂਰ ਪ੍ਰਾਰਥਨਾਵਾਂ ਹਨ, ਉਹ ਪਰਮਾਤਮਾ ਨੂੰ ਸੰਬੋਧਿਤ ਹਨ। ਜਿਵੇਂ ਅਸੀਂ ਦਾਊਦ ਦੇ ਪ੍ਰਾਰਥਨਾ ਕਵਿਤਾ ਗੀਤ ਰਾਹੀਂ ਕੰਮ ਕਰਦੇ ਹਾਂ, ਸਾਨੂੰ ਉਸ ਦੀ ਨਿਰਾਸ਼ਾ ਦੀ ਡੂੰਘਿਆਈ ਦਾ ਅਹਿਸਾਸ ਹੁੰਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦਾਊਦ ਡੂੰਘਿਆਈ ਵਿੱਚ ਨਹੀਂ ਰਹਿੰਦਾ, ਭਾਵੇਂ ਉਸਦੇ ਹਾਲਾਤ ਨਹੀਂ ਬਦਲਦੇ, ਪਰ ਉਸ ਨੂੰ ਪਰਛਾਵੇਂ ਦੀ ਡੂੰਘਿਆਈ ਤੋਂ ਪਹਾੜੀ ਚੋਟੀਆਂ 'ਤੇ ਲਿਜਾਇਆ ਜਾਂਦਾ ਹੈ ਜਿੱਥੇ ਸੂਰਜ ਚਮਕਦਾ ਹੈ। ਉਹ ਜ਼ਬੂਰ ਗਾਉਣ ਦਾ ਅੰਤ ਕਰਦਾ ਹੈ ਜਾਂ ਘੱਟੋ ਘੱਟ ਗਾਉਣ ਦੀ ਸੰਭਾਵਨਾ ਨਾਲ। ਅਤੇ ਜੇਕਰ ਤੁਸੀਂ ਅੱਜ ਦੁੱਖ ਝੱਲ ਰਹੇ ਹੋ, ਜੇਕਰ ਤੁਸੀਂ ਇੱਕ ਅਜਿਹੀ ਘਾਟੀ ਵਿੱਚ ਹੋ ਜਿੱਥੇ ਸੂਰਜ ਨਹੀਂ ਚਮਕਦਾ, ਜਾਂ ਜੇਕਰ ਤੁਸੀਂ ਇੰਨੇ ਸਿਆਣੇ ਹੋ ਕਿ ਜਾਣਦੇ ਹੋ ਕਿ ਦੁੱਖ ਤੁਹਾਡੇ ਰਾਹ ਆ ਰਿਹਾ ਹੈ ਕਿਉਂਕਿ ਤੁਸੀਂ ਇੱਕ ਡਿੱਗੀ ਹੋਈ ਦੁਨੀਆ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਦਾਊਦ ਨੂੰ ਘਾਟੀ 'ਤੇ ਪਹਾੜੀ ਚੋਟੀ 'ਤੇ ਕੀ ਲੈ ਗਿਆ? ਜੇਕਰ ਉਸਦੇ ਭਿਆਨਕ ਹਾਲਾਤ ਇੱਕ ਵੀ ਕਣ ਨਹੀਂ ਬਦਲਦੇ, ਜੇਕਰ ਅਸਲ ਵਿੱਚ ਉਹ ਅਜੇ ਵੀ ਦੁੱਖ ਝੱਲ ਰਿਹਾ ਹੈ, ਤਾਂ ਵਿਰਲਾਪ ਦੇ ਗੀਤ ਤੋਂ ਖੁਸ਼ੀ ਦੇ ਗੀਤ ਵਿੱਚ ਕਿਵੇਂ ਜਾ ਸਕਦਾ ਹੈ? ਇਸ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਪਹਿਲਾਂ ਨਿਰਾਸ਼ਾ ਦੀ ਘਾਟੀ ਵਿੱਚ ਦਾਊਦ ਕੋਲ ਜਾਣਾ ਚਾਹੀਦਾ ਹੈ। ਸਹਿਣਸ਼ੀਲਤਾ। ਦਾਊਦ ਆਪਣੀ ਕਵਿਤਾ ਪ੍ਰਾਰਥਨਾ ਆਇਤ 1 ਅਤੇ 2 ਵਿੱਚ 4 ਸਵਾਲਾਂ ਨਾਲ ਸ਼ੁਰੂ ਹੁੰਦਾ ਹੈ। ਹਰ ਇੱਕ ਸਵਾਲ ਕਿੰਨਾ ਚਿਰ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ। 4 ਵਾਰ ਹੇ ਯਹੋਵਾ, ਕਿੰਨਾ ਚਿਰ, ਕਿੰਨਾ ਚਿਰ, ਕਿੰਨਾ ਚਿਰ, ਕਿੰਨਾ ਚਿਰ। ਦਾਊਦ ਸਹਿਣਸ਼ੀਲਤਾ ਦੇ ਦੌਰ ਵਿੱਚੋਂ ਲੰਘਿਆ ਹੈ। ਦੁੱਖ ਆਪਣੇ ਆਪ ਵਿੱਚ ਕਾਫ਼ੀ ਮਾੜਾ ਹੈ, ਪਰ ਜਦੋਂ ਉਹ ਦੁੱਖ ਲੰਮਾ ਹੁੰਦਾ ਹੈ ਤਾਂ ਇਹ ਇੱਕ ਮਹੱਤਵਪੂਰਨ ਵਿਰੋਧੀ ਬਣ ਜਾਂਦਾ ਹੈ। ਦੁੱਖ ਤੁਹਾਨੂੰ ਥਕਾ ਦਿੰਦਾ ਹੈ, ਦੁੱਖ ਤੁਹਾਡੇ ਜੀਵਨ ਅਤੇ ਖੁਸ਼ੀ ਨੂੰ ਚੂਸ ਲੈਂਦਾ ਹੈ। ਦੁੱਖ ਥਕਾ ਦੇਣ ਵਾਲਾ ਹੈ ਅਤੇ ਇਹ ਕਿਸੇ ਵੀ ਆਤਮਾ ਨੂੰ ਥਕਾ ਦਿੰਦਾ ਹੈ, ਅਤੇ ਇਸ ਲਈ ਦਾਊਦ ਨਿਰਾਸ਼ਾ ਵਿੱਚ ਪੁੱਛਣ ਲਈ ਪ੍ਰੇਰਿਤ ਹੁੰਦਾ ਹੈ। ਅੱਜ ਤੱਕ ਹੇ ਪ੍ਰਭੂ, ਕੀ ਤੂੰ ਹਮੇਸ਼ਾ ਲਈ ਭੁੱਲ ਜਾਵੇਂਗਾ? ਦਾਊਦ ਦੇ ਮਨ ਵਿੱਚ ਉਹ ਪਰਮਾਤਮਾ ਦੇ ਸਰਵ ਗਿਆਨ ਬਾਰੇ ਕੋਈ ਸਵਾਲ ਨਹੀਂ ਹੈ। ਅਜਿਹਾ ਨਹੀਂ ਹੈ ਕਿ ਉਹ ਦਾਊਦ ਸੋਚਦਾ ਹੈ ਕਿ ਪਰਮਾਤਮਾ ਇੱਕ ਬੁੱਢੇ ਆਦਮੀ ਵਰਗਾ ਹੈ ਜਿਸ ਦਾ ਮਨ ਅਸਫਲ ਹੋ ਰਿਹਾ ਹੈ, ਜੋ ਭੁੱਲਣ ਵਾਲਾ ਹੁੰਦਾ ਹੈ ਜਾਂ ਭੁੱਲ ਜਾ ਰਿਹਾ ਹੈ। ਦਾਊਦ ਆਪਣੇ ਹਾਲਾਤਾਂ ਵਿੱਚ ਪਰਮਾਤਮਾ ਤੋਂ ਪ੍ਰਾਪਤ ਵਿਹਾਰਕ ਮਦਦ ਦੀ ਘਾਟ 'ਤੇ ਵਿਰਲਾਪ ਕਰ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਸਰਾਇਲੀ ਮਿਸਰ ਵਿੱਚ ਗੁਲਾਮ ਸਨ ਤਾਂ ਪ੍ਰਭੂ ਨੇ ਆਪਣੇ ਲੋਕਾਂ ਨੂੰ ਯਾਦ ਕੀਤਾ, ਜਿਸ ਦਾ ਅਰਥ ਹੈ ਯਹੋਵਾ ਨੇ ਕਾਰਵਾਈ ਕੀਤੀ ਅਤੇ ਮਦਦ ਕੀਤੀ ਅਤੇ ਬਚਾਇਆ। ਦਾਊਦ ਦੀ ਸ਼ਿਕਾਇਤ ਇਹ ਹੈ ਕਿ ਪ੍ਰਭੂ ਨੇ ਉਸ ਨੂੰ ਇਹਨਾਂ ਭਿਆਨਕ ਹਾਲਾਤਾਂ ਵਿੱਚ ਬਿਨਾਂ ਮਦਦ ਦੇ ਛੱਡ ਦਿੱਤਾ ਹੈ। ਦਾਊਦ ਨੂੰ ਲੱਗਦਾ ਹੈ ਕਿ ਪ੍ਰਭੂ ਨੇ ਉਸਦੇ ਲਈ ਕਾਰਵਾਈ ਨਹੀਂ ਕੀਤੀ ਹੈ। ਦਾਊਦ ਦੇ ਜੀਵਨ ਵਿੱਚ ਉਸ ਸਮੇਂ ਲਈ ਬਹੁਤ ਸਾਰੇ ਉਮੀਦਵਾਰ ਹਨ ਜਿਸ ਬਾਰੇ ਉਹ ਲਿਖਦਾ ਹੈ। ਦਾਊਦ ਦੁੱਖਾਂ ਦਾ ਸ਼ਿਕਾਰ ਆਦਮੀ ਸੀ ਜਿਸ ਨੇ ਲੰਬੇ ਸਮੇਂ ਦੇ ਕਈ ਮੌਸਮਾਂ ਵਿੱਚੋਂ ਉਹ ਦੁੱਖਾਂ ਦੇ ਨਾਲ ਲੰਘਿਆ। ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਜਿਵੇਂ ਦਾਊਦ ਇੱਥੇ ਹੈ? ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਤੁਹਾਡੇ ਹਾਲਾਤ ਅਸਹਿ, ਕੁਚਲਣ ਵਾਲੇ, ਬੇਰਹਿਮ, ਬਿਨਾਂ ਅੰਤ ਦੇ ਹਨ? ਕੀ ਤੁਸੀਂ ਕਦੇ ਮਹਿਸੂਸ ਕਰਦੇ ਹੋ ਕਿ ਯਹੋਵਾ ਤੁਹਾਨੂੰ ਭੁੱਲ ਗਿਆ ਹੈ? ਦਾਊਦ ਨੇ ਇਸ ਤਰ੍ਹਾਂ ਮਹਿਸੂਸ ਕੀਤਾ। ਦਾਊਦ ਦੀ ਪ੍ਰਾਰਥਨਾ ਇੱਕ ਕੱਚੀ ਇਮਾਨਦਾਰੀ ਹੈ। ਸਾਡੀ ਬਾਈਬਲ ਵਿੱਚ ਜ਼ਬੂਰਨ ਦਾ ਕਾਰਨ ਇਹ ਹੈ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਇਹ ਸਪਸ਼ਟ ਹਨ ਕਿ ਸਾਡੀ ਮਦਦ ਕੀਤੀ ਜਾਵੇ। ਕਿ ਤੁਸੀਂ ਸਾਲਾਂ ਤੋਂ ਦੁੱਖ ਝੱਲ ਰਹੇ ਹੋ? ਫਿਰ ਦਾਊਦ ਦੇ ਨਾਲ ਪੁਕਾਰੋ, ਹੇ ਯਹੋਵਾ, ਕੀ ਤੁਸੀਂ ਮੈਨੂੰ ਹਮੇਸ਼ਾ ਦੇ ਲਈ ਭੁੱਲ ਜਾਓਗੇ? ਦਾਊਦ ਦਾ ਦੂਜਾ ਸਵਾਲ ਹੈ, ਅਜੇ ਵੀ ਆਇਤ ਇੱਕ ਵਿੱਚ ਹੈ, ਤੁਸੀਂ ਕਿੰਨਾ ਚਿਰ ਆਪਣਾ ਮੂੰਹ ਮੇਰੇ ਤੋਂ ਲੁਕੋਗੇ? ਦਾਊਦ ਆਪਣੇ ਦੁੱਖ ਵਿੱਚ ਮਹਿਸੂਸ ਕਰਦਾ ਹੈ ਕਿ ਪਰਮੇਸ਼ੁਰ ਦਾ ਦੂਰ ਹੈ। ਦਾਊਦ ਪਰਮੇਸ਼ੁਰ ਦੀ ਮੌਜੂਦਗੀ ਨੂੰ ਮਹਿਸੂਸ ਨਹੀਂ ਕਰਦਾ। ਦਾਊਦ ਹਰ ਇਸਰਾਈਲੀ ਦੇ ਨਾਲ ਗਿਣਤੀ ਵਿੱਚ ਪਾਏ ਜਾਣ ਵਾਲੇ ਹਾਰੂਨ ਦੇ ਆਸ਼ੀਰਵਾਦ ਨੂੰ ਦਿਲੋਂ ਜਾਣੇਗਾ, ਜੋ ਇਸ ਤਰ੍ਹਾਂ ਹੈ, ਪ੍ਰਭੂ ਤੁਹਾਨੂੰ ਅਸੀਸ ਦੇਵੇ ਅਤੇ ਤੁਹਾਨੂੰ ਰੱਖੇ। ਪ੍ਰਭੂ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ ਅਤੇ ਤੁਹਾਡੇ ਉੱਤੇ ਮਿਹਰਬਾਨ ਹੋਵੇ। ਪ੍ਰਭੂ ਆਪਣਾ ਚਿਹਰਾ ਤੁਹਾਡੇ ਉੱਤੇ ਉੱਚਾ ਕਰੇ ਅਤੇ ਤੁਹਾਨੂੰ ਸ਼ਾਂਤੀ ਦੇਵੇ। ਦਾਊਦ ਨੂੰ ਲੱਗਦਾ ਹੈ ਕਿ ਯਹੋਵਾ ਨੇ ਆਪਣਾ ਚਿਹਰਾ ਮੋੜ ਲਿਆ ਹੈ। ਉਸ ਨੂੰ ਲੱਗਦਾ ਹੈ ਕਿ ਉਹ ਪਰਮਾਤਮਾ ਦੀ ਕਿਰਪਾ ਦਾ ਆਨੰਦ ਨਹੀਂ ਮਾਣ ਰਿਹਾ ਹੈ, ਉਹ ਪਰਮਾਤਮਾ ਦੀ ਸ਼ਾਂਤੀ ਦਾ ਅਨੁਭਵ ਨਹੀਂ ਕਰ ਰਿਹਾ ਹੈ। ਤੁਸੀਂ ਕਿੰਨਾ ਚਿਰ ਮੇਰੇ ਤੋਂ ਆਪਣਾ ਮੂੰਹ ਲੁਕਾਓਗੇ? ਕੀ ਤੁਸੀਂ ਜਾਣਦੇ ਹੋ ਕਿ ਇਹ ਦਾਊਦ ਲਈ ਕਿੰਨਾ ਦਰਦਨਾਕ ਸੀ? ਪ੍ਰਭੂ ਦੀ ਹਜ਼ੂਰੀ ਨੂੰ ਨਾ ਜਾਣਨਾ ਉਸਦੇ ਲਈ ਇੱਕ ਦਰਦਨਾਕ ਕੰਮ ਸੀ। ਆਪਣੀਆਂ ਬਾਈਬਲਾਂ ਵਿੱਚ ਜ਼ਬੂਰ 27 ਵੱਲ ਕੁਝ ਪੰਨੇ ਮੋੜੋ ਅਤੇ ਆਇਤ 4 ਵੱਲ ਦੇਖੋ, ਦਾਊਦ ਕੀ ਕਹਿੰਦਾ ਹੈ। ਮੈਂ ਯਹੋਵਾ ਤੋਂ ਇੱਕ ਚੀਜ਼ ਮੰਗੀ ਜਿਸ ਦੀ ਮੈਂ ਭਾਲ ਕਰਾਂਗਾ, ਕਿ ਮੈਂ ਆਪਣੀ ਸਾਰੀ ਜ਼ਿੰਦਗੀ ਯਹੋਵਾ ਦੇ ਘਰ ਵਿੱਚ ਰਹਿ ਸਕਾਂ, ਯਹੋਵਾ ਦੀ ਸੁੰਦਰਤਾ ਨੂੰ ਵੇਖ ਸਕਾਂ ਅਤੇ ਉਸਦੇ ਮੰਦਰ ਵਿੱਚ ਪੁੱਛਗਿੱਛ ਕਰ ਸਕਾਂ। ਦਾਊਦ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਰਹਿਣ ਲਈ ਜਿਉਂਦਾ ਹੈ। ਉਸਦੀ ਉਤਸੁਕਤਾ ਯਹੋਵਾ ਦੀ ਸੁੰਦਰਤਾ ਨੂੰ ਵੇਖਣ ਲਈ ਹੈ। ਦਾਊਦ ਨੇ ਯਹੋਵਾ ਦੀ ਚੰਗਿਆਈ ਦਾ ਸਵਾਦ ਚਖਿਆ ਹੈ। ਦਾਊਦ ਜਾਣਦਾ ਹੈ ਕਿ ਉਸਨੂੰ ਯਹੋਵਾ ਨਾਲ ਸੰਬੰਧ ਬਣਾਉਣ ਲਈ ਬਣਾਇਆ ਗਿਆ ਸੀ। ਦਾਊਦ ਜਾਣਦਾ ਹੈ ਕਿ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈ, ਜੀਣ ਦਾ ਹੋਰ ਕੋਈ ਕਾਰਨ ਨਹੀਂ ਹੈ। ਅਤੇ ਦੁੱਖ ਦੇ ਇਸ ਲੰਬੇ ਸਮੇਂ ਵਿੱਚ, ਮੁਸ਼ਕਲ ਹਾਲਾਤਾਂ ਦੇ ਮੌਸਮ ਵਿੱਚ, ਉਹ ਮਹਿਸੂਸ ਕਰਦਾ ਹੈ ਕਿ ਪਰਮੇਸ਼ੁਰ ਦੂਰ ਹੈ। ਉਸਨੂੰ ਲੱਗਦਾ ਹੈ ਕਿ ਪਰਮੇਸ਼ੁਰ ਨੇ ਆਪਣਾ ਮੂੰਹ ਮੋੜ ਲਿਆ ਹੈ। ਉਸਨੂੰ ਪਰਮੇਸ਼ੁਰ ਦੀ ਮੌਜੂਦਗੀ ਦਾ ਕੋਈ ਅਹਿਸਾਸ ਨਹੀਂ ਹੈ, ਅਤੇ ਇਹ ਦਾਊਦ ਲਈ ਬਹੁਤ ਜ਼ਿਆਦਾ ਦਰਦਨਾਕ ਹੈ। ਕੀ ਤੁਸੀਂ ਕਦੇ ਦਾਊਦ ਵਾਂਗ ਮਹਿਸੂਸ ਕੀਤਾ ਹੈ ਕਿ ਪਰਮੇਸ਼ੁਰ ਦੂਰ ਹੈ, ਕਿ ਉਸਦਾ ਚਿਹਰਾ ਮੋੜਿਆ ਹੋਇਆ ਹੈ? ਇਹ ਜ਼ਬੂਰ ਤੁਹਾਡੇ ਲਈ ਹੈ। ਦਾਊਦ ਦੀ ਪ੍ਰਾਰਥਨਾ ਨੂੰ ਆਪਣੀ ਪ੍ਰਾਰਥਨਾ ਬਣਾਓ। ਉਸਦੀ ਤੀਜੀ ਸ਼ਿਕਾਇਤ ਆਇਤ 2 ਵਿੱਚ ਹੈ, ਮੈਨੂੰ ਕਿੰਨਾ ਚਿਰ ਆਪਣੀ ਆਤਮਾ ਵਿੱਚ ਸਲਾਹ ਲੈਣੀ ਚਾਹੀਦੀ ਹੈ ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਦੁੱਖ ਰੱਖਣਾ ਚਾਹੀਦਾ ਹੈ? ਦਾਊਦ ਦਾ ਨਿਰੰਤਰ ਸਾਥੀ ਉਸਦੇ ਆਪਣੇ ਵਿਚਾਰ ਹਨ, ਉਸਦੀ ਆਪਣੀ ਆਤਮਾ ਦੀ ਸਲਾਹ ਹੈ। ਸਾਰਾ ਦਿਨ ਉਹ ਆਪਣੇ ਦਿਲ ਵਿੱਚ ਦੁੱਖ ਨਾਲ ਤੁਰਦਾ ਹੈ। ਲੰਬੇ ਸਮੇਂ ਤੱਕ ਦੁੱਖ ਦੇ ਦੌਰ ਵਿੱਚ ਸਾਡੀ ਆਪਣੀ ਆਤਮਾ ਦੀ ਸਲਾਹ ਘੱਟ ਹੀ ਚੰਗੀ ਲੱਗਦੀ ਹੈ। ਲੰਬੇ ਸਮੇਂ ਤੱਕ ਦੁੱਖ ਦੇ ਦੌਰ ਵਿੱਚ ਸਾਡੇ ਆਪਣੇ ਵਿਚਾਰ ਬੇਕਾਰ ਹੋ ਜਾਂਦੇ ਹਨ ਅਤੇ ਸਾਨੂੰ ਹਨੇਰੇ ਵਿੱਚ ਹੋਰ ਡੂੰਘਾ ਲੈ ਜਾ ਸਕਦੇ ਹਨ, ਘਾਟੀ ਵਿੱਚ ਹੋਰ ਡੂੰਘਾ ਲੈ ਜਾਂਦੇ ਹਨ। ਪਿਲਗ੍ਰਿਮ ਦੀ ਤਰੱਕੀ ਵਿੱਚ ਮੁੱਖ ਪਾਤਰ ਕ੍ਰਿਸਚਨ ਅਤੇ ਉਸਦਾ ਸਾਥੀ ਹੋਪਫੁੱਲ ਜਾਇੰਟ ਡਿਸਪੇਅਰ ਦੁਆਰਾ ਫੜੇ ਜਾਂਦੇ ਹਨ, ਜੋ ਉਹਨਾਂ ਨੂੰ ਸ਼ੱਕੀ ਕਿਲੇ ਵਿੱਚ ਲੈ ਜਾਂਦਾ ਹੈ ਅਤੇ ਉਹਨਾਂ ਨੂੰ ਇੱਕ ਹਨੇਰੀ ਕਾਲ ਕੋਠੜੀ ਵਿੱਚ ਸੁੱਟ ਦਿੰਦਾ ਹੈ। ਉਹ ਉਹਨਾਂ ਨੂੰ ਭੁੱਖਾ ਰੱਖਦਾ ਹੈ ਅਤੇ ਉਹਨਾਂ ਨੂੰ ਕੁੱਟਦਾ ਹੈ ਅਤੇ ਉਹਨਾਂ ਨੂੰ ਤਾਨੇ ਮਾਰਦਾ ਹੈ। ਈਸਾਈ ਭੈਣ ਭਰਾਵੋ, ਜੋ ਲੰਬੇ ਸਮੇਂ ਲਈ ਕਾਟ ਕੋਠੜੀ ਵਿੱਚ ਛੱਡਿਆ ਜਾਂਦਾ ਹੈ, ਨਿਰਾਸ਼ਾ ਦੇ ਬਿੰਦੂ ਵੱਲ ਲੈ ਜਾਂਦਾ ਹੈ। ਇਹ ਮੰਨਦੇ ਹੋਏ ਕਿ ਉਸਦਾ ਮਾਮਲਾ ਨਿਰਾਸ਼ਾਜਨਕ ਹੈ, ਕਿ ਬਚਾਅ ਨਹੀਂ ਆਵੇਗਾ, ਜਾਂ ਦ ਜਾਇੰਟ ਡਿਸਪੇਅਰ ਸੁਝਾਅ ਦਿੰਦਾ ਹੈ ਕਿ ਕ੍ਰਿਸਟਨ ਅਤੇ ਹੋਪਫੁੱਲ ਆਪਣੀਆਂ ਜ਼ਿੰਦਗੀਆਂ ਖਤਮ ਕਰ ਲੈਂਦੇ ਹਨ ਅਤੇ ਈਸਾਈ ਭੈਣ ਭਰਾਵੋ ਆਪਣੇ ਦਿਲ ਦੇ ਦੁੱਖ ਵਿੱਚ ਆਪਣੀ ਆਤਮਾ ਦੀ ਸਲਾਹ ਨੂੰ ਸੁਣਦੇ ਹੋਏ ਜਾਇੰਟ ਦੇ ਸੁਝਾਅ ਅਨੁਸਾਰ ਕਰਨ ਬਾਰੇ ਸੋਚਦੇ ਹਨ। ਤੁਹਾਨੂੰ ਈਸਾਈ ਭੈਣ ਭਰਾਵੋ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇੱਕ ਸੁਭਾਵਿਕ ਤੌਰ 'ਤੇ ਕਮਜ਼ੋਰ ਲੋਕ ਹਾਂ। ਸਾਡੀ ਕਮਜ਼ੋਰੀ ਵਿੱਚ ਲੰਬੇ ਸਮੇਂ ਤੱਕ ਦੁੱਖਾਂ ਦੇ ਦੌਰ ਵਿੱਚ ਇੱਕ ਮਹੱਤਵਪੂਰਨ ਵਿਰੋਧੀ ਹਨ। ਸਾਡੀ ਕਮਜ਼ੋਰੀ ਵਿੱਚ ਸਾਡੇ ਦਿਲਾਂ ਵਿੱਚ ਦੁੱਖ ਦੇ ਨਾਲ ਸਾਡੇ ਆਪਣੇ ਵਿਚਾਰ, ਸਾਡੀ ਆਪਣੀ ਆਤਮਾ ਦੀ ਸਲਾਹ ਬੇਕਾਰ ਹੋ ਜਾਂਦੀ ਹੈ। ਦੁੱਖ ਦਾ ਇਹ ਮੌਸਮ ਦਾਊਦ ਲਈ ਸਭ ਕੁਝ ਬਰਬਾਦ ਕਰ ਰਿਹਾ ਹੈ। ਇਹ ਬੇਰਹਿਮ ਹੈ, ਕੋਈ ਰਾਹਤ ਨਹੀਂ ਹੈ, ਸਾਰਾ ਦਿਨ ਉਸਦੇ ਦਿਲ ਵਿੱਚ ਦੁੱਖ ਹੈ। ਉਸਦਾ ਚੌਥਾ ਕਿੰਨਾ ਚਿਰ ਉਸਦੇ ਦੁਸ਼ਮਣਾਂ ਨਾਲ ਸੰਬੰਧਿਤ ਹੈ? ਮੇਰਾ ਦੁਸ਼ਮਣ ਮੇਰੇ ਉੱਤੇ ਕਿੰਨਾ ਚਿਰ ਉੱਚਾ ਰਹੇਗਾ? ਤੁਸੀਂ ਇਸ ਨੁਕਤੇ 'ਤੇ ਦਾਊਦ ਦੀ ਉਲਝਣ ਨੂੰ ਸਮਝ ਸਕਦੇ ਹੋ। ਤੁਸੀਂ ਸਮਝ ਸਕਦੇ ਹੋ ਕਿ ਉਹ ਕਿਉਂ ਉਲਝਣ ਵਿੱਚ ਹੋ ਸਕਦਾ ਹੈ। ਉਹ ਯਹੋਵਾ ਦਾ ਮਸਾ ਕੀਤਾ ਹੋਇਆ ਹੈ, ਪ੍ਰਭੂ ਦਾ ਚੁਣਿਆ ਹੋਇਆ ਹੈ, ਜਿਸ ਨਾਲ ਯਹੋਵਾ ਨੇ ਵਾਅਦਾ ਕੀਤਾ ਸੀ। ਉਸਦੇ ਦੁਸ਼ਮਣ ਕਿਉਂ ਉੱਪਰ ਹਨ? ਉਹ ਦਾਊਦ ਤੋਂ ਕਿਉਂ ਉੱਚੇ ਹਨ? ਉਹ ਈਸਾਈ ਜਿਸ ਨੇ ਆਪਣੇ ਵਿਸ਼ਵਾਸ ਲਈ ਅੱਤਿਆਚਾਰ ਦਾ ਸਾਹਮਣਾ ਕੀਤਾ ਹੈ, ਉਹ ਵੀ ਇਹੀ ਸਵਾਲ ਪੁੱਛ ਸਕਦਾ ਹੈ। ਈਸਾਈ ਦੁੱਖ, ਆਪਣੀ ਆਤਮਾ ਦੀ ਸਲਾਹ ਸੁਣਦੇ ਹੋਏ ਸ਼ਾਇਦ ਇੱਕ ਸਮਾਨ ਵਿਚਾਰ ਹੋਵੇ, ਮੈਂ ਕਿਉਂ ਹਾਂ? ਪਰਮਾਤਮਾ ਦਾ ਬੱਚਾ ਜਿਸ ਉੱਤੇ ਪਰਮਾਤਮਾ ਨੇ ਆਪਣਾ ਪਿਆਰ ਰੱਖਿਆ ਹੈ, ਮੈਂ ਇਸ ਹੱਦ ਤੱਕ ਕਿਉਂ ਦੁੱਖ ਝੱਲ ਰਿਹਾ ਹਾਂ? ਜਦੋਂ ਕਿ ਮੇਰਾ ਕੰਮ ਕਰਨ ਵਾਲਾ ਸਾਥੀ ਇੱਕ ਆਧਰਮੀ, ਇੱਕ ਵਾਰ ਬੁਰਾ ਵਿਅਕਤੀ, ਇੱਕ ਮੁਸ਼ਕਲ ਰਹਿਤ ਜੀਵਨ ਜਿਉਂਦਾ ਹੈ, ਉਹ ਮੇਰੇ ਤੋਂ ਉੱਚੇ ਕਿਉਂ ਹਨ? ਇਸ ਲਈ ਦਾਊਦ ਦੁੱਖ ਦੀ ਵਾਦੀ ਵਿੱਚ ਹੈ, ਉਹ ਕਾਫੀ ਸਮੇਂ ਤੋਂ ਉਸ ਵਾਦੀ ਵਿੱਚ ਹੈ, ਉਸਨੇ ਲੰਬੇ ਸਮੇਂ ਤੋਂ ਸੂਰਜ ਨਹੀਂ ਦੇਖਿਆ। ਦਾਊਦ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਨੇ ਮਦਦ ਨਹੀਂ ਕੀਤੀ, ਪਰਮੇਸ਼ਵਰ ਦੀ ਮੌਜੂਦਗੀ ਨੇੜੇ ਨਹੀਂ ਹੈ। ਪਰਮੇਸ਼ਵਰ ਨੇ ਉਸਨੂੰ ਸਾਰਾ ਦਿਨ ਦੁੱਖ ਆਪਣੀ ਸਲਾਹ 'ਤੇ ਛੱਡ ਦਿੱਤਾ ਹੈ ਅਤੇ ਉਸਦੇ ਦੁਸ਼ਮਣ ਪ੍ਰਬਲ ਹਨ, ਅਤੇ ਇਸ ਲਈ ਦਾਊਦ ਪੁਕਾਰਦਾ ਹੈ, ਹੇ ਪ੍ਰਭੂ ਕਿੰਨਾ ਚਿਰ? ਮੈਂ ਕਲਪਨਾ ਕਰਦਾ ਹਾਂ ਕਿ ਦਾਊਦ ਹੈਰਾਨ ਹੈ ਕਿ ਉਹ ਇਸ ਹੱਦ ਤੱਕ ਦੁੱਖ ਕਿਉਂ ਚੱਲ ਰਿਹਾ ਹੈ, ਜਿਵੇਂ ਕਿ ਅਯੂਬ ਆਪਣੇ ਦੁੱਖਾਂ ਬਾਰੇ ਸੋਚ ਰਿਹਾ ਸੀ। ਅਯੂਬ ਨੂੰ ਕੋਈ ਜਵਾਬ ਨਹੀਂ ਮਿਲਿਆ, ਅਤੇ ਮੈਨੂੰ ਵਿਸ਼ਵਾਸ ਨਹੀਂ ਹੈ ਕਿ ਦਾਊਦ ਨੂੰ ਵੀ ਨਹੀਂ ਮਿਲਿਆ, ਦਾਊਦ ਵੀ ਨੂੰ ਮਿਲਿਆ ਸੀ। ਪਰ ਇਸ ਬਾਰੇ ਸੋਚੋ, ਦਾਊਦ ਮਸੀਹ ਦਾ ਇੱਕ ਰੂਪ ਹੈ, ਉਹ ਆਪਣੇ ਆਉਣ ਵਾਲੇ ਮਸੀਹਾ ਦਾ ਪਰਛਾਵਾਂ ਹੈ, ਉਹ ਯਿਸੂ ਮਸੀਹ ਨੂੰ ਦਰਸਾਉਂਦਾ ਹੈ, ਅਤੇ ਅਸੀਂ ਯਿਸੂ ਬਾਰੇ ਜਾਣਦੇ ਹਾਂ। ਅਸੀਂ ਜਾਣਦੇ ਹਾਂ ਕਿ ਉਹ ਦੁੱਖਾਂ ਦਾ ਆਦਮੀ ਸੀ, ਦੁੱਖਾਂ ਤੋਂ ਜਾਣੂ ਸੀ। ਯਿਸੂ ਮਸੀਹ ਨੇ ਦੁੱਖ ਝੱਲੇ। ਦਾਊਦ ਨੇ ਉਸ ਸਮੇਂ ਜੋ ਗੱਲ ਨਹੀਂ ਸਮਝੀ ਹੋਵੇਗੀ, ਉਹ ਇਹ ਹੈ ਕਿ ਉਸਦੇ ਦੁੱਖ ਅੰਸ਼ਕ ਤੌਰ 'ਤੇ ਦੁੱਖ ਝੱਲਣ ਵਾਲੇ ਸੇਵਕ ਵੱਲ ਇਸ਼ਾਰਾ ਕਰਦੇ ਹਨ। ਦਾਊਦ ਨੂੰ ਉਸ ਸਮੇਂ ਇਹ ਪਤਾ ਨਹੀਂ ਹੋਵੇਗਾ ਕਿ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ, ਤ੍ਰਿਏਕ ਦੇ ਅਵਤਾਰ ਦਾ ਸਦੀਵੀ ਦੂਜਾ ਵਿਅਕਤੀ, ਦਾਊਦ ਦੇ ਸ਼ਬਦਾਂ ਨੂੰ ਆਪਣੇ ਬੁੱਲਾਂ 'ਤੇ ਲਵੇਗਾ। ਉਦਾਹਰਣ ਵਜੋਂ ਜ਼ਬੂਰ 22 ਵਿੱਚ ਦਾਊਦ ਲਿਖਦਾ ਹੈ, ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ? ਯਿਸੂ ਨੇ ਸਲੀਬ ਤੋਂ ਇਹ ਸ਼ਬਦ ਕਹੇ, ਕੀ ਉਸਨੇ ਨਹੀਂ ਕਹੇ? ਅਤੇ ਜ਼ਬੂਰ 13 ਦੀਆਂ ਇਹਨਾਂ ਪਹਿਲੀਆਂ ਦੋ ਆਇਤਾਂ ਵਿੱਚ ਵਿਚਾਰ ਕਰਦੇ ਹੋਏ ਉਹ ਯਿਸੂ ਦੀ ਧਰਤੀ ਦੀ ਸੇਵਕਾਈ 'ਤੇ ਕਿੰਨੀ ਚੰਗੀ ਤਰ੍ਹਾਂ ਲਾਗੂ ਹੁੰਦੇ ਹਨ। ਸਲੀਬ 'ਤੇ ਉਸਨੇ ਮਹਿਸੂਸ ਕੀਤਾ ਕਿ ਯਹੋਵਾ ਉਸਨੂੰ ਭੁੱਲ ਗਿਆ ਸੀ। ਉਸਨੇ ਮਹਿਸੂਸ ਕੀਤਾ ਕਿ ਉਸਦੇ ਪਿਤਾ ਨੇ, ਜਿਵੇਂ ਕਿ ਅਸੀਂ ਅਕਸਰ ਗਾਉਂਦੇ ਹਾਂ, ਆਪਣਾ ਮੂੰਹ ਮੋੜ ਲਿਆ ਸੀ। ਗਸਮਨੀ ਦੇ ਬਾਗ ਵਿੱਚ ਯਿਸੂ ਦੇ ਦਿਲ ਵਿੱਚ ਦੁੱਖ ਸੀ ਕਿ ਉਸਨੂੰ ਲਗਭਗ ਹਾਵੀ ਕਰ ਦਿੰਦਾ ਸੀ। ਸਲੀਬ 'ਤੇ ਘੱਟੋ ਘੱਟ ਕੁਝ ਸਮੇਂ ਲਈ ਯਿਸੂ ਦੇ ਦੁਸ਼ਮਣ ਉਸ ਉੱਤੇ ਉੱਚੇ ਸਨ। ਦਾਊਦ ਦੇ ਦੁੱਖ ਨਾ ਸਿਰਫ ਉਸ ਸਾਨੂੰ ਆਪਣੇ ਦੁੱਖਾਂ ਨੂੰ ਬਿਆਨ ਕਰਨ ਵਿੱਚ ਮਦਦ ਕਰਦੇ ਹਨ, ਸਗੋਂ ਦੁਖੀ ਸੇਵਕ ਯਿਸੂ ਮਸੀਹ ਦੇ ਦੁੱਖਾਂ ਵੱਲ ਵੀ ਇਸ਼ਾਰਾ ਕਰਦੇ ਹਨ। ਦਾਊਦ ਦੀ ਬੇਨਤੀ, ਦਾਊਦ ਆਇਤਾ 3-4 ਵਿੱਚ ਯਹੋਵਾ ਨੂੰ ਬੇਨਤੀ ਕਰਨ ਲਈ ਅੱਗੇ ਵੱਧਦਾ ਹੈ। ਦਾਊਦ ਪਹਿਲਾਂ ਪ੍ਰਭੂ ਨੂੰ ਆਪਣੀ ਪ੍ਰਾਰਥਨਾ ਬੇਨਤੀ ਦੱਸਦਾ ਹੈ, ਇਸ ਤੋਂ ਪਹਿਲਾਂ ਕਿ ਉਹ ਪ੍ਰਭੂ ਤੋਂ ਜਵਾਬ ਮੰਗੇ। ਆਇਤਾ 3 ਵੱਲ ਦੇਖੋ, ਹੇ ਯਹੋਵਾ ਮੇਰੇ ਪਰਮੇਸ਼ਰ, ਮੈਨੂੰ ਵਿਚਾਰ ਕਰੋ ਅਤੇ ਜਵਾਬ ਦਿਓ, ਮੇਰੀਆਂ ਅੱਖਾਂ ਨੂੰ ਰੋਸ਼ਨ ਕਰੋ। ਇਹ ਉਸਦੀ ਪ੍ਰਾਰਥਨਾ ਬੇਨਤੀ ਹੈ, ਸਧਾਰਨ ਛੋਟੀ ਜਿਹੀ। ਮੇਰੀ ਸਥਿਤੀ ਵੱਲ ਦੇਖੋ, ਮੇਰੀ ਦੁਰਦਸ਼ਾ ਵੱਲ ਦੇਖੋ, ਮੇਰੇ ਹਾਲਾਤਾਂ ਵੱਲ ਦੇਖੋ, ਪ੍ਰਭੂ, ਹੇ ਪ੍ਰਭੂ ਮੈਨੂੰ ਜਵਾਬ ਦਿਓ। ਸੋ ਮੈਨੂੰ ਜਵਾਬ ਦਿਓ, ਜਦੋਂ ਦਾਊਦ ਚੀਕਦਾ ਹੈ ਮੈਨੂੰ ਜਵਾਬ ਦਿਓ, ਤਾਂ ਉਹ ਬੇਇੱਜ਼ਤੀ ਨਹੀਂ ਕਰ ਰਿਹਾ ਹੈ। ਪਿਤਾ ਆਪਣੇ ਪੁੱਤਰ ਨੂੰ ਬੇਸਬਰੀ ਨਾਲ ਕਹਿ ਸਕਦਾ ਹੈ, ਮੈਨੂੰ ਜਵਾਬ ਦਿਓ। ਇਸ ਦੀ ਬਜਾਏ ਦਾਊਦ ਐਲਾਨ ਕਰ ਰਿਹਾ ਹੈ ਕਿ ਯਹੋਵਾ ਹੀ ਉਸਦੀ ਇੱਕੋ ਇੱਕ ਮਦਦ ਹੈ, ਰਾਹਤ ਸਿਰਫ ਉਸ ਤੋਂ ਹੀ ਆ ਸਕਦੀ ਹੈ। ਦਾਊਦ ਪਰਮਾਤਮਾ ਦੇ ਚਰਿੱਤਰ ਨੂੰ ਜਾਣਦਾ ਹੈ ਅਤੇ ਪਰਮਾਤਮਾ ਨੂੰ ਉਸਦੀ ਦਇਆ ਅਨੁਸਾਰ ਕੰਮ ਕਰਨ ਲਈ ਕਹਿ ਰਿਹਾ ਹੈ। ਮੇਰੇ ਦੁੱਖ ਵੱਲ ਦੇਖੋ ਅਤੇ ਆਪਣੀ ਦਇਆ ਅਨੁਸਾਰ ਕੰਮ ਕਰੋ, ਕਿਰਪਾ ਕਰਕੇ ਮੈਨੂੰ ਜਵਾਬ ਦਿਓ, ਮੇਰੀ ਅੱਖਾਂ ਨੂੰ ਰੋਸ਼ਨ ਕਰੋ। ਦਾਊਦ ਕਹਿੰਦਾ ਹੈ, ਇਹ ਇੱਕ ਵਾਕੰਸ਼ ਨਹੀਂ ਹੈ ਜਿਸ ਨਾਲ ਅਸੀਂ ਜਾਣੂ ਹਾਂ। ਦੁਬਾਰਾ ਮੈਨੂੰ ਲੱਗਦਾ ਹੈ ਕਿ ਦਾਊਦ ਹਾਲਾਤਾਂ ਵਿੱਚ ਤਬਦੀਲੀ ਦੀ ਮੰਗ ਕਰ ਰਿਹਾ ਹੈ, ਤਾਂ ਜੋ ਉਸਦੀਆਂ ਅੱਖਾਂ ਨੂੰ ਸਾਰਾ ਦਿਨ ਹਨੇਰੇ ਵੱਲ ਨਾ ਦੇਖਣਾ ਪਵੇ। ਉਹ ਉਸ ਘਾਟੀ ਵਿੱਚ ਹੈ ਜਿੱਥੇ ਸੂਰਜ ਨਹੀਂ ਚਮਕਦਾ। ਉਹ ਕੁਝ ਰਾਹਤ ਚਾਹੁੰਦਾ ਹੈ ਤਾਂ ਜੋ ਉਹ ਸ਼ੁਕਰਗੁਜ਼ਾਰ ਹੋ ਸਕੇ। ਉਹ ਮਦਦ ਚਾਹੁੰਦਾ ਹੈ ਤਾਂ ਜੋ ਸੂਰਜ ਨੂੰ ਦੇਖ ਸਕੇ। ਮੇਰੀਆਂ ਅੱਖਾਂ ਨੂੰ ਰੋਸ਼ਨ ਕਰੋ। ਉਸ ਦੀ ਪ੍ਰਾਰਥਨਾ ਵਿੱਚ ਦੋ ਕਾਰਨ ਹਨ। ਪਹਿਲਾ, ਕਦੇ ਮੈਂ ਮੌਤ ਦੀ ਨੀਂਦ ਸੋ ਜਾਵਾਂ। ਉਹ ਡਰਦਾ ਹੈ ਕਿ ਇਹ ਅਜਮਾਇਸ਼, ਇਹ ਲੰਮੀ ਪੀੜਾ ਉਸਦਾ ਅੰਤ ਹੋ ਸਕਦੀ ਹੈ। ਉਸਨੂੰ ਡਰ ਹੈ ਕਿ ਇਹ ਸਭ ਕਬਰ ਵੱਲ ਜਾ ਰਿਹਾ ਹੈ। ਦੂਜਾ, ਕਦੇ ਮੇਰਾ ਦੁਸ਼ਮਣ ਮੇਰੇ ਉੱਤੇ ਹਾਵੀ ਨਾ ਹੋ ਜਾਵੇ ਅਤੇ ਮੇਰਾ ਦੁਸ਼ਮਣ ਖੁਸ਼ ਹੋਵੇ ਕਿਉਂਕਿ ਮੈਂ ਹਿੱਲ ਗਿਆ ਹਾਂ, ਯਾਨੀ ਕਿ ਡਿੱਗਣ ਦੇ ਬਿੰਦੂ ਤੱਕ ਹਿੱਲ ਗਿਆ ਹਾਂ। ਦਾਊਦ ਇੱਥੇ ਯਹੋਵਾ ਨੂੰ ਰਿਸ਼ਵਤ ਨਹੀਂ ਦੇ ਰਿਹਾ, ਉਹ ਇਮਾਨਦਾਰ ਹੋ ਰਿਹਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਿਹਾ। ਉਹ ਚੀਕ ਰਿਹਾ ਹੈ, ਮੈਂ ਕਮਜ਼ੋਰ ਹਾਂ, ਮੈਂ ਡੁੱਬ ਰਿਹਾ, ਮੈਂ ਡਿੱਗ ਰਿਹਾ, ਮੈਨੂੰ ਯਕੀਨ ਨਹੀਂ ਕਿ ਮੈਂ ਕਿੰਨਾ ਚਿਰ ਸਹਾਰ ਸਕਦਾ ਹਾਂ, ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਅੰਤ ਹੋ ਸਕਦਾ ਹੈ। ਸੋ ਹੇ ਈਸਾਈ ਭੈਣ ਭਰਾਵੋ, ਜਾਣੋ ਕਿ ਜ਼ਬੂਰਾਂ ਦੀਆਂ ਚੀਜ਼ਾਂ ਵਿੱਚੋਂ ਇੱਕ ਬੇਰਹਿਮੀ ਨਾਲ ਇਮਾਨਦਾਰ ਹੈ। ਜਿਵੇਂ ਕਿ ਅਸੀਂ ਗਰਮੀਆਂ ਵਿੱਚ ਜ਼ਬੂਰਾਂ ਨੂੰ ਦੇਖਦੇ ਹਾਂ, ਉਹਨਾਂ ਵਿੱਚ ਇਮਾਨਦਾਰੀ ਵੱਲ ਧਿਆਨ ਦਿਓ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਯਹੋਵਾ ਅੱਗੇ ਇਮਾਨਦਾਰੀ ਨਾਲ ਪ੍ਰਾਰਥਨਾ ਕਰੋ, ਜ਼ਬੂਰਾਂ ਨੂੰ ਪ੍ਰਾਰਥਨਾ ਕਰੋ ਅਤੇ ਉਹਨਾਂ ਦੀ ਇਮਾਨਦਾਰੀ ਨੂੰ ਤੁਹਾਡੇ ਸ਼ਬਦਾਂ ਨੂੰ ਸਪਸ਼ਟ ਕਰਨ ਵਿੱਚ ਸਹਾਇਤਾ ਕਰਨ ਦਿਓ। ਇਸ ਲਈ ਦਾਊਦ ਨੇ 24 ਗੁਣਾ ਪੁਕਾਰਿਆ ਕਿ ਕਿੰਨਾ ਚਿਰ ਆਇਤਾ 1 ਅਤੇ 2 ਵਿੱਚ, ਦਾਊਦ ਨੇ ਆਪਣੇ ਦੁੱਖਾਂ ਵਿੱਚ ਆਇਤਾ 3 ਅਤੇ 4 ਵਿੱਚ ਯਹੋਵਾ ਨੂੰ ਪ੍ਰਾਰਥਨਾ ਕੀਤੀ। ਸਾਡੀਆਂ ਆਖਰੀ 2 ਆਇਤਾਂ ਵਿੱਚ ਸੁਰ ਵਿੱਚ ਇੱਕ ਸ਼ਾਨਦਾਰ ਤਬਦੀਲੀ ਹੈ। ਦਾਊਦ ਖੁਸ਼ੀ ਅਤੇ ਗਾਉਣ ਦਾ ਜ਼ਿਕਰ ਕਰਦਾ ਹੈ। ਕੀ ਹੋ ਰਿਹਾ ਹੈ? ਭਾਸ਼ਾ ਵਿੱਚ ਇੰਨੀ ਤਬਦੀਲੀ ਕਿਉਂ ਆਈ? ਸ਼ਾਇਦ ਪ੍ਰਭੂ ਨੇ ਆਪਣੇ ਹਾਲਾਤ ਬਦਲ ਦਿੱਤੇ ਹਨ, ਸ਼ਾਇਦ ਦਾਊਦ ਦੇ ਦੁਸ਼ਮਣ ਹੁੰਝ ਗਏ ਹਨ, ਸ਼ਾਇਦ ਉਸਦੀਆਂ ਅਜਮਾਇਸ਼ਾਂ ਵਿੱਚ ਰਾਹਤ ਆਈ ਹੈ। ਮੈਨੂੰ ਇੰਨਾ ਯਕੀਨ ਨਹੀਂ ਹੈ, ਜ਼ਬੂਰ ਵਿੱਚ ਕੁਝ ਵੀ ਨਹੀਂ ਕਹਿੰਦਾ ਕਿ ਉਸਦੇ ਹਾਲਾਤ 1 ਵੀ ਅੰਸ਼ ਬਦਲ ਗਏ ਹਨ। ਮੈਨੂੰ ਲੱਗਦਾ ਹੈ ਕਿ ਉਹ ਅਜੇ ਵੀ ਦੁੱਖ ਚੱਲ ਰਿਹਾ ਹੈ। ਤਾਂ ਕੀ ਬਦਲਿਆ ਹੈ? ਸਿਰਫ ਇਹ ਦਾਊਦ ਵਿਸ਼ਵਾਸ ਦੀ ਲੜਾਈ ਜਿਹੜੀ ਉਹ ਲੜ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਦਾਊਦ ਆਪਣੇ ਹਾਲਾਤਾਂ ਨੂੰ ਆਪਣੇ ਪ੍ਰਤੀ ਪਰਮੇਸ਼ੁਰ ਦੇ ਪਿਆਰ ਦਾ ਮਾਪ ਨਹੀਂ ਬਣਨ ਦੇ ਰਿਹਾ ਹੈ। ਮੈਂ ਇਹ ਫਿਰ ਤੋਂ ਕਹਿਣਾ ਚਾਹੁੰਦਾ ਹਾਂ, ਦਾਊਦ ਆਪਣੇ ਹਾਲਾਤਾਂ ਨੂੰ ਆਪਣੇ ਪ੍ਰਤੀ ਪਰਮੇਸ਼ੁਰ ਦੇ ਪਿਆਰ ਦਾ ਮਾਪ ਨਹੀਂ ਬਣਨ ਦੇ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਦਾਊਦ ਆਪਣੇ ਦੁੱਖਾਂ ਨੂੰ ਆਪਣੇ ਗਿਆਨ ਨੂੰ ਨਿਰਧਾਰਿਤ ਨਹੀਂ ਕਰਨ ਦੇ ਰਿਹਾ ਹੈ ਕਿ ਪਰਮੇਸ਼ੁਰ ਕੌਣ ਹੈ। ਮੈਨੂੰ ਲੱਗਦਾ ਹੈ ਕਿ ਦਾਊਦ ਆਪਣੀ ਆਤਮਾ ਦੀ ਸਲਾਹ ਨੂੰ ਰੱਦ ਕਰ ਰਿਹਾ ਹੈ ਅਤੇ ਇਸ ਦੀ ਬਜਾਏ ਉਹ ਸੱਚਾਈ ਨੂੰ ਸੁਣ ਰਿਹਾ ਹੈ। ਚਾਰਲਸ ਬਰਜਨ ਕਹਿੰਦਾ ਹੈ ਕਿ ਆਇਤਾ 5 ਅਤੇ 6, ਦਾਊਦ ਆਪਣੇ ਵਿਸ਼ਵਾਸ ਨਾਲ ਚਿੰਬੜਿਆ ਹੋਇਆ ਹੈ, ਜਿਵੇਂ ਸਮੁੰਦਰ ਇੱਕ ਮਲਾਹ ਤੂਫਾਨ ਦੇ ਵਿਚਕਾਰ ਆਪਣੇ ਜਹਾਜ਼ ਦੇ ਮਸਤ ਨਾਲ ਚਿੰਬੜਿਆ ਹੋਇਆ ਹੈ। ਕਲਪਨਾ ਕਰੋ ਕਿ ਉਹ ਮਲਾਹ ਆਪਣੀ ਛੋਟੀ ਕਿਸ਼ਤੀ ਵਿੱਚ ਇੱਧਰ ਉੱਧਰ ਸੁੱਟਿਆ ਜਾ ਰਿਹਾ ਹੈ, ਪਾਣੀ ਕਿਸ਼ਤੀ ਦੇ ਕਿਨਾਰੇ ਆ ਰਿਹਾ ਹੈ, ਹਵਾ ਇੰਨੀ ਤੇਜ਼ ਹੈ ਕਿ ਉਹ ਉਸਨੂੰ ਜਹਾਜ਼ ਤੋਂ ਉਡਾ ਦੇਵੇਗੀ, ਲਹਿਰਾਂ ਇੰਨੀਆਂ ਭਿਆਨਕ ਹਨ ਕਿ ਉਹ ਕਿਸ਼ਤੀ ਤੋਂ ਬਾਹਰ ਸੁੱਟੇ ਜਾਣ ਦੇ ਖਤਰੇ ਵਿੱਚ ਹਨ। ਉਹ ਮਲਾਹ ਕੀ ਕਰਦਾ ਹੈ? ਉਹ ਕਿਸ਼ਤੀ ਦੇ ਕੇਂਦਰ ਵਿੱਚ ਹੈ, ਮਸਤ ਨਾਲ ਚਿੰਬੜਿਆ ਹੋਇਆ ਹੈ। ਇਸ ਤੂਫਾਨ ਦੇ ਵਿਚਕਾਰ ਜੋ ਡੁੱਬਣ ਦੀ ਧਮਕੀ ਦਿੰਦਾ ਹੈ, ਦਾਊਦ ਕਿਸ ਨਾਲ ਚਿੰਬੜਿਆ ਹੋਇਆ ਹੈ? ਉਸਦੇ ਜਹਾਜ਼ ਦੇ ਵਿਚਕਾਰ ਮਸਤ ਕੀ ਹੈ? ਇਹ ਉਸਦਾ ਵਿਸ਼ਵਾਸ ਹੈ ਅਤੇ ਉਸਦੀ ਨਿਸ਼ਚਾ ਦੀ ਤਾਕਤ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਉਸਦੀ ਨਿਸ਼ਚਾ ਦੀ ਵਸਤੂ ਹੈ। ਦਾਊਦ ਦਾ ਸਰਬ ਸ਼ਕਤੀਮਾਨ ਯਹੋਵਾ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਨਾਲ ਜੁੜਿਆ ਹੋਇਆ ਹੋਣਾ ਹੈ। ਨੇਮ ਨੂੰ ਕਾਇਮ ਰੱਖਣ ਵਾਲਾ ਪਰਮੇਸ਼ੁਰ, ਅਡੋਲ ਪਿਆਰ ਦਾ ਪਰਮੇਸ਼ੁਰ। ਮੈਂ ਨਹੀਂ ਮੰਨਦਾ ਕਿ ਉਸਦੇ ਹਾਲਾਤ 1 ਵੀ ਅੰਸ਼ ਬਦਲ ਗਏ ਹਨ, ਪਰ ਜੋ ਉਸਨੂੰ ਪਰਛਾਵੇਂ ਵਾਲੀ ਘਾਟੀ ਤੋਂ ਪਹਾੜੀ ਚੋਟੀ ਤੱਕ ਲੈ ਜਾਂਦਾ ਹੈ, ਜਿੱਥੇ ਉਹ ਸੂਰਜ ਨੂੰ ਮਹਿਸੂਸ ਕਰ ਸਕਦਾ ਹੈ, ਉਹ ਯਹੋਵਾ ਵੱਲ ਦੇਖਣਾ ਅਤੇ ਯਾਦ ਦਿਵਾਉਣਾ ਕਿ ਪਰਮੇਸ਼ੁਰ ਨੂੰ ਕੌਣ ਜਾਣ ਸਕਦਾ ਹੈ ਜਾਂ ਕੌਣ ਜਾਣਦਾ ਹੈ। ਆਇਤ 5 ਦੇਖੋ, ਪਰ ਮੈਂ ਤੁਹਾਡੇ ਅਡੋਲ ਪਿਆਰ ਵਿੱਚ ਭਰੋਸਾ ਕੀਤਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਦਾਊਦ ਨੇ ਫੈਸਲਾ ਲਿਆ ਹੋਵੇ, ਮੈਂ ਇਸ ਭਰੋਸੇ ਕਰਨ ਦਾ ਫੈਸਲਾ ਕੀਤਾ ਹੈ ਕਿ ਤੁਸੀਂ ਚੰਗੇ ਹੋ ਅਤੇ ਤੁਸੀਂ ਪਿਆਰ ਕਰਨ ਵਾਲੇ ਹੋ। ਭੈਣ ਭਰਾਵੋ ਅਤੇ ਈਸਾਈ ਅਤੇ ਹੋਪਫੁਲ ਜਾਇੰਟ ਡਿਸਪੇਅਰ ਦੇ ਕਾਲ ਕੋਠੜੀ ਵਿੱਚ ਕਿਵੇਂ ਬਾਹਰ ਨਿਕਲੇ? ਈਸਾਈ ਨੂੰ ਯਾਦ ਆਇਆ ਕਿ ਉਸਦੇ ਗਲੇ ਵਿੱਚ ਇੱਕ ਚਾਬੀ ਸੀ ਜਿਸ ਨੂੰ ਵਾਅਦਾ ਕਿਹਾ ਜਾਂਦਾ ਸੀ, ਜੋ ਡੌਂਟਿੰਗ ਕੈਸਲ ਵਿੱਚ ਕੋਈ ਵੀ ਤਾਲਾ ਖੋਲ੍ਹ ਸਕਦਾ ਸੀ। ਉਹ ਚਾਬੀ ਪਰਮਾਤਮਾ ਦੇ ਵਾਅਦੇ ਸਨ, ਅਡੋਲ ਪਿਆਰ ਦੇ ਪਰਮੇਸ਼ੁਰ ਦੇ ਵਾਅਦੇ। ਈਸਾਈ ਨੇ ਆਪਣੇ ਹਾਲਾਤਾਂ ਨੂੰ ਪਰਮੇਸ਼ੁਰ ਦੇ ਪਿਆਰ ਦਾ ਮਾਪ ਬਣਨ ਤੋਂ ਇਨਕਾਰ ਕਰ ਦਿੱਤਾ, ਸਗੋਂ ਉਸਨੇ ਪਰਮਾਤਮਾ ਦੇ ਚਰਿੱਤਰ ਅਤੇ ਪਰਮਾਤਮਾ ਦੁਆਰਾ ਕੀਤੇ ਗਏ ਵਾਅਦਿਆਂ ਵੱਲ ਦੇਖਿਆ। ਈਸਾਈ ਵਿਸ਼ਵਾਸ ਦੀ ਲੜਾਈ ਲੜੇ। ਦਾਊਦ ਯਹੋਵਾ ਦੇ ਚਰਿੱਤਰ ਨੂੰ ਜਾਣਦਾ ਸੀ ਅਤੇ ਇਸ ਲਈ ਦਾਊਦ ਨੇ ਯਹੋਵਾ 'ਤੇ ਭਰੋਸਾ ਕਰਨ ਦਾ ਫੈਸਲਾ ਕੀਤਾ, ਭਾਵੇਂ ਉਸਦੇ ਹਾਲਾਤ ਉਲਟ ਦਿਸ਼ਾ ਵੱਲ ਇਸ਼ਾਰਾ ਕਰਨਗੇ, ਭਾਵੇਂ ਉਸ ਦੀ ਆਪਣੀ ਆਤਮਾ ਦੀ ਸਲਾਹ ਉਲਟ ਦਿਸ਼ਾ ਵੱਲ ਇਸ਼ਾਰਾ ਕਰੇਗੀ, ਭਾਵੇਂ ਉਸਦੇ ਦੁਸ਼ਮਣ ਉਸ ਨੂੰ ਅਜਿਹਾ ਕਰਨ ਲਈ ਨਫ਼ਰਤ ਕਰਨਗੇ। ਦਾਊਦ ਵਿਸ਼ਵਾਸ ਦੀ ਲੜਾਈ ਲੜਨ ਜਾ ਰਿਹਾ ਹੈ, ਉਹ ਯਹੋਵਾ ਦੇ ਅਡੋਲ ਪਿਆਰ ਵਿੱਚ ਭਰੋਸਾ ਕਰਨ ਜਾ ਰਿਹਾ ਹੈ। ਦਾਊਦ ਨੇ ਆਇਤ 2 ਵਿੱਚ ਕਿਹਾ ਕਿ ਉਸਦੇ ਦਿਲ ਵਿੱਚ ਸਾਰਾ ਦੁੱਖ ਰਹਿੰਦਾ ਹੈ, ਆਇਤ 5 ਵਿੱਚ ਉਹ ਕਹਿੰਦਾ ਹੈ, ਮੇਰਾ ਦਿਲ ਤੁਹਾਡੀ ਮੁਕਤੀ ਵਿੱਚ ਖੁਸ਼ ਹੋਵੇਗਾ। ਦਾਊਦ ਆਪਣੇ ਦਿਲ ਨੂੰ ਪ੍ਰਚਾਰ ਕਰਦਾ ਹੈ, ਮਨ ਖੁਸ਼ ਕਰੋ ਤੁਹਾਡੀ ਮੁਕਤੀ ਵਿੱਚ। ਕੀ ਦਾਊਦ ਭਵਿੱਖ ਦੀ ਖੁਸ਼ੀ ਜਾਂ ਮੌਜੂਦਾ ਖੁਸ਼ੀ ਦੀ ਗੱਲ ਕਰ ਰਿਹਾ ਹੈ? ਉਹ ਕਹਿੰਦਾ ਹੈ ਮੇਰਾ ਦਿਲ ਖੁਸ਼ ਹੋਵੇਗਾ। ਤੁਸੀਂ ਇਸ ਨੂੰ ਭਵਿੱਖ ਜਾਂ ਵਰਤਮਾਨ ਦੀ ਖੁਸ਼ੀ ਵੱਲ ਸਮਝ ਸਕਦੇ ਹੋ। ਜੇ ਭਵਿੱਖ ਵਿੱਚ ਖੁਸ਼ੀ ਮਨਾ ਰਿਹਾ ਹੈ ਤਾਂ ਦਾਊਦ ਯਹੋਵਾ ਦੇ ਅਟੋਲ ਪਿਆਰ ਵਿੱਚ ਇੰਨਾ ਭਰੋਸਾ ਰੱਖ ਰਿਹਾ ਹੈ ਕਿ ਉਹ ਜਾਣਦਾ ਹੈ ਕਿ ਯਹੋਵਾ ਕਿਸੇ ਸਮੇਂ ਇਹਨਾਂ ਮੌਜੂਦ ਹਾਲਾਤਾਂ ਵਿੱਚ ਉਸਦਾ ਛਡਾਉਣ ਵਾਲਾ ਹੋਵੇਗਾ। ਦਾਊਦ ਕਹਿ ਰਿਹਾ ਹੋਵੇਗਾ, ਮੈਂ ਜਾਣਦਾ ਹਾਂ ਕਿ ਇੱਕ ਦਿਨ ਆ ਰਿਹਾ ਹੈ ਜਦੋਂ ਮੇਰਾ ਦਿਲ ਤੁਹਾਡੀ ਮੁਕਤੀ ਤੁਹਾਡੇ ਮੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਖੁਸ਼ ਹੋਵੇਗਾ। ਜਾਂ ਇਹ ਇੱਕ ਖੁਸ਼ੀ ਵਾਲਾ ਵਰਤਮਾਨ ਹੋ ਸਕਦਾ ਹੈ ਜਿਸਦਾ ਦਾਊਦ ਜ਼ਿਕਰ ਕਰ ਰਿਹਾ ਹੈ। ਉਹ ਕਹਿ ਰਿਹਾ ਹੋ ਸਕਦਾ ਹੈ ਕਿ ਉਹ ਵਰਤਮਾਨ ਵਿੱਚ ਖੁਸ਼ੀ ਮਨਾਉਣ ਦਾ ਸੁਚੇਤ ਫੈਸਲਾ ਲੈ ਰਿਹਾ ਹੈ, ਭਾਵੇਂ ਉਸਦੇ ਦੁਸ਼ਮਣ ਅਜੇ ਵੀ ਉੱਪਰ ਹਨ। ਉਹ ਆਪਣੇ ਮੌਜੂਦਾ ਦੁੱਖ ਵਿੱਚ ਇਸ ਸੱਚਾਈ ਦੇ ਕਾਰਨ ਖੁਸ਼ ਹੋਵੇਗਾ ਕਿ ਯਹੋਵਾ ਉਸਦੀ ਮੁਕਤੀ ਹੈ, ਕਿ ਉਸਦੀ ਆਤਮਾ ਨਾਲ ਸਭ ਕੁਝ ਠੀਕ ਹੈ। ਈਸਾਈ ਭੈਣ ਭਰਾਵੋ, ਤੁਹਾਡੇ ਲਈ ਕੋਈ ਵੀ ਵਿਕਲਪ ਸੱਚ ਹੈ। ਮਸੀਹ ਵਿੱਚ ਤੁਹਾਡਾ ਭਵਿੱਖ ਪੱਕਾ ਹੈ। ਹਾਂ, ਤੁਸੀਂ ਇਸ ਜੀਵਨ ਵਿੱਚ ਦੁੱਖ ਝੱਲੋਗੇ, ਹਾਂ ਮੁਸ਼ਕਲ ਹੋਵੇਗੀ, ਪਰ ਇੱਕ ਦਿਨ ਆ ਰਿਹਾ ਹੈ ਜਦੋਂ ਤੁਸੀਂ ਪ੍ਰਭੂ ਦੇ ਨਾਲ ਹੋਵੋਗੇ, ਤੁਸੀਂ ਆਪਣੀਆਂ ਸਾਰੀਆਂ ਜਮੈਸ਼ਾਂ ਤੋਂ ਛੁਟਕਾਰਾ ਪਾਓਗੇ। ਉਸ ਦਿਨ ਤੁਹਾਨੂੰ ਪੌਲੁਸ ਦੇ ਸ਼ਬਦਾਂ ਦੀ ਸੱਚਾਈ ਦਾ ਅਹਿਸਾਸ ਹੋਵੇਗਾ ਜੋ ਉਸਨੇ ਕਿਹਾ ਸੀ। ਇਸ ਲਈ ਅਸੀਂ ਹੌਂਸਲਾ ਨਹੀਂ ਹਾਰਦੇ, ਭਾਵੇਂ ਸਾਡਾ ਬਾਹਰੀ ਆਪਾ ਖਤਮ ਹੋ ਰਿਹਾ ਹੈ, ਸਾਡਾ ਅੰਦਰੂਨੀ ਆਪਾ ਦਿਨੋ ਦਿਨ ਨਵਾਂ ਹੁੰਦਾ ਜਾ ਰਿਹਾ ਹੈ, ਕਿਉਂਕਿ ਇਹ ਹਲਕਾ ਪਲ ਭਰ ਦਾ ਦੁੱਖ ਸਾਡੇ ਲਈ ਹਰ ਤੁਲਨਾ ਤੋਂ ਪਰੇ ਮਹਿਮਾ ਦਾ ਇੱਕ ਸਦੀਵੀ ਭਾਰ ਤਿਆਰ ਕਰ ਰਿਹਾ ਹੈ। ਜਦੋਂ ਤੁਸੀਂ ਹਰ ਤੁਲਨਾ ਤੋਂ ਪਰੇ ਮਹਿਮਾ ਦੇ ਉਸ ਸਦੀਵੀ ਭਾਰ ਵਿੱਚ ਹੋਵੋਗੇ ਤਾਂ ਤੁਹਾਡਾ ਦਿਲ ਤੁਹਾਡੀ ਮੁਕਤੀ ਵਿੱਚ ਖੁਸ਼ ਹੋਵੇਗਾ। ਅਤੇ ਜਦੋਂ ਤੁਸੀਂ ਉਸ ਦਿਨ ਦੀ ਉਡੀਕ ਕਰਦੇ ਹੋ ਤਾਂ ਤੁਸੀਂ ਆਪਣੇ ਮੌਜੂਦਾ ਦੁੱਖ ਵਿੱਚ ਖੁਸ਼ ਹੋਣ ਦੇ ਯੋਗ ਹੋ। ਮਸੀਹ ਵਿੱਚ ਪਵਿੱਤਰ ਆਤਮਾ ਦੀ ਮਦਦ ਨਾਲ ਤੁਸੀਂ ਪਤਰਸ ਦੇ ਸ਼ਬਦਾਂ ਨੂੰ ਜੀ ਸਕਦੇ ਹੋ। ਇਸ ਲਈ ਤੁਸੀਂ ਖੁਸ਼ ਹੋ, ਭਾਵੇਂ ਹੁਣ ਥੋੜ੍ਹੇ ਸਮੇਂ ਲਈ ਜੇ ਲੋੜ ਹੋਵੇ ਤੁਹਾਨੂੰ ਕਈ ਤਰ੍ਹਾਂ ਦੀਆਂ ਜਮੈਸ਼ਾਂ ਦੁੱਖਾਂ ਦੁਆਰਾ ਦੁਖੀ ਕੀਤਾ ਗਿਆ ਹੈ, ਤਾਂ ਜੋ ਤੁਹਾਡੇ ਵਿਸ਼ਵਾਸ ਦੀ ਪਰਖੀ ਹੋਈ ਸੱਚਾਈ ਸੋਨੇ ਨਾਲੋਂ ਵੀ ਕੀਮਤੀ, ਜੋ ਅੱਗ ਦੁਆਰਾ ਪਰਖਿਆ ਜਾਣ 'ਤੇ ਨਾਸ਼ ਹੋ ਜਾਂਦਾ ਹੈ, ਯਿਸੂ ਮਸੀਹ ਦੇ ਪ੍ਰਗਟ ਹੋਣ 'ਤੇ ਉਸਤਤ ਮਹਿਮਾ ਅਤੇ ਸਨਮਾਨ ਦੇ ਨਤੀਜੇ ਵਜੋਂ ਪਾਇਆ ਜਾ ਸਕੇ। ਭਾਵੇਂ ਤੁਸੀਂ ਉਸ ਨੂੰ ਨਹੀਂ ਦੇਖਿਆ, ਤੁਸੀਂ ਉਸ ਨੂੰ ਪਿਆਰ ਕਰਦੇ ਹੋ, ਭਾਵੇਂ ਤੁਸੀਂ ਹੁਣ ਉਸ ਨੂੰ ਨਹੀਂ ਦੇਖਦੇ, ਤੁਸੀਂ ਉਸ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਉਸ ਖੁਸ਼ੀ ਨਾਲ ਖੁਸ਼ ਹੁੰਦੇ ਹੋ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਅਤੇ ਮਹਿਮਾ ਨਾਲ ਭਰੀ ਹੋਈ ਹੈ। ਆਪਣੇ ਵਿਸ਼ਵਾਸ ਦਾ ਨਤੀਜਾ ਆਪਣੀਆਂ ਰੂਹਾਂ ਦੀ ਮੁਕਤੀ ਪ੍ਰਾਪਤ ਕਰਦੇ ਹੋ। ਮਸੀਹੀ ਭੈਣ ਭਰਾਵੋ, ਆਪਣੇ ਦੁੱਖ ਵਿੱਚ ਮਸਤ ਨਾਲ ਚਿੰਬੜੇ ਰਹੋ, ਵਿਸ਼ਵਾਸ ਦੀ ਲੜਾਈ ਲੜੋ, ਸਰਵ ਸ਼ਕਤੀਮਾਨ ਪਰਮੇਸ਼ੁਰ ਵੱਲ ਦੇਖੋ, ਪ੍ਰਭੂ ਯਿਸੂ ਮਸੀਹ ਵੱਲ ਦੇਖੋ, ਆਪਣੀ ਚੱਟਾਨ ਅਤੇ ਆਪਣੀ ਮੁਕਤੀ, ਆਪਣੇ ਦੁੱਖਾਂ ਨੂੰ ਸਿੱਧੇ ਚਿਹਰੇ 'ਤੇ ਦੇਖੋ ਅਤੇ ਖੁਸ਼ ਹੋਵੋ ਕਿ ਪਰਮੇਸ਼ੁਰ ਤੁਹਾਡੇ ਜੀਵਨ ਵਿੱਚ ਕੰਮ ਕਰ ਰਿਹਾ ਹੈ। ਖੁਸ਼ ਹੋਵੋ ਕਿ ਯਿਸੂ ਕਦੇ ਨਹੀਂ ਛੱਡਦਾ ਅਤੇ ਨਾ ਹੀ ਤਿਆਗਦਾ ਹੈ। ਖੁਸ਼ ਹੋਵੋ ਕਿ ਤੁਹਾਡਾ ਸਵਰਗ ਵਿੱਚ ਪਿਤਾ ਅਡੋਲ ਪਿਆਰ ਦਾ ਪਿਤਾ ਹੈ। ਖੁਸ਼ ਹੋਵੋ ਕਿ ਪਵਿੱਤਰ ਆਤਮਾ ਤੁਹਾਡੇ ਵਿੱਚ ਵੱਸਦਾ ਹੈ ਅਤੇ ਤੁਹਾਡਾ ਦਿਲਾਸਾ ਦੇਣ ਵਾਲਾ ਹੈ। ਆਪਣੀ ਵਰਤਮਾਨ ਅਤੇ ਭਵਿੱਖ ਦੀ ਮੁਕਤੀ ਵਿੱਚ ਖੁਸ਼ ਹੋਵੋ। ਦਾਊਦ ਆਇਤ 6 ਵਿੱਚ ਗਾਉਣ ਦੇ ਜ਼ਿਕਰ ਨਾਲ ਸਮਾਪਤ ਕਰਦਾ ਹੈ। ਉਸਨੇ ਸਭ ਤੋਂ ਹਨੇਰੀਆਂ ਘਾਟੀਆਂ ਵਿੱਚ ਵਿਰਲਾਪ ਦੇ ਗੀਤ ਨਾਲ ਸ਼ੁਰੂਆਤ ਕੀਤੀ, ਉਸਨੇ ਪ੍ਰਾਰਥਨਾ ਕੀਤੀ, ਉਸਨੇ ਵਿਸ਼ਵਾਸ ਦੀ ਲੜਾਈ ਲੜੀ ਹੈ ਅਤੇ ਉਸ ਨੂੰ ਪਹਾੜ ਦੀ ਚੋਟੀ 'ਤੇ ਲਿਜਾਇਆ ਗਿਆ ਹੈ ਜਿੱਥੇ ਉਸਦੇ ਦੁੱਖ ਅਜੇ ਵੀ ਉਸਦੇ ਨਾਲ ਹੋ ਸਕਦੇ ਹਨ, ਪਰ ਉਹ ਸੂਰਜ ਨੂੰ ਚਮਕਦਾ ਦੇਖ ਸਕਦਾ ਹੈ ਅਤੇ ਦੁੱਖ ਦੀ ਪਹਾੜੀ ਚੋਟੀ 'ਤੇ ਉਹ ਗਾਏਗਾ, ਕਿਉਂਕਿ ਯਹੋਵਾ ਨੇ ਮੇਰੇ ਨਾਲ ਉਦਾਰਤਾ ਨਾਲ ਯਹੋਵਾ ਉਦਾਰਤਾ ਨਾਲ ਮੇਰੇ ਨਾਲ ਪੇਸ਼ ਆਇਆ ਹੈ। ਦਾਊਦ ਦੇ ਜੀਵਨ ਵਿੱਚ ਉਹ ਕਿਹੜੇ ਸਮੇਂ ਦਾ ਜ਼ਿਕਰ ਕਰ ਰਿਹਾ ਹੈ ਜਦੋਂ ਉਹ ਕਹਿੰਦਾ ਹੈ ਕਿ ਯਹੋਵਾ ਮੇਰੇ ਨਾਲ ਉਦਾਰਤਾ ਨਾਲ ਪੇਸ਼ ਆਇਆ ਹੈ। ਸ਼ਾਇਦ ਉਹ ਉਸ ਸਮੇਂ ਬਾਰੇ ਸੋਚ ਰਿਹਾ ਸੀ ਜਦੋਂ ਇੱਕ ਛੋਟਾ ਜਿਹਾ ਚਰਵਾਹਾ ਮੁੰਡਾ ਸੀ, ਉਸਦੇ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸਮੂਹਲ ਦੁਆਰਾ ਮਸਾ ਕੀਤਾ ਗਿਆ ਸੀ, ਜਾਂ ਇਹ ਉਦੋਂ ਸੀ ਜਦੋਂ ਉਸਨੇ ਬਤਸ਼ਬਾ ਨਾਲ ਵਿਭਚਾਰ ਕੀਤਾ ਸੀ ਅਤੇ ਉਸਦੇ ਪਤੀ ਨੂੰ ਮਾਰਨ ਦਾ ਪ੍ਰਬੰਧ ਕੀਤਾ ਸੀ। ਜਦੋਂ ਯਹੋਵਾ ਨੇ ਉਸਦੇ ਦਇਆ ਅਤੇ ਮਿਹਰਬਾਨੀ ਕੀਤੀ ਅਤੇ ਉਸਨੂੰ ਮਾਫ਼ ਕੀਤਾ ਅਤੇ ਉਸਨੂੰ ਬਹਾਲ ਕੀਤਾ, ਕੌਣ ਜਾਣਦਾ ਹੈ। ਪਰ ਇਹ ਜਾਣੋ ਮਸੀਹੀ ਭਾਈ ਭੈਣੋ, ਯਹੋਵਾ ਨੇ ਤੁਹਾਡੇ ਨਾਲ ਬਹੁਤ ਵਧੀਆ ਢੰਗ ਨਾਲ ਉਹ ਪੇਸ਼ ਆਇਆ ਹੈ। ਜੇਕਰ ਤੁਸੀਂ ਮਸੀਹ ਵਿੱਚ ਹੋ ਤਾਂ ਉਸਨੇ ਤੁਹਾਡੇ ਨਾਲ ਬਹੁਤ ਵਧੀਆ ਢੰਗ ਨਾਲ ਤੁਹਾਡੇ ਨਾਲ ਉਹ ਪੇਸ਼ ਆਇਆ ਹੈ। ਭਾਵੇਂ ਤੁਸੀਂ ਯਹੋਵਾ ਤੋਂ ਮੂੰਹ ਮੋੜ ਲਿਆ ਸੀ, ਭਾਵੇਂ ਤੁਸੀਂ ਭੇਡਾਂ ਵਾਂਗ ਭਟਕ ਗਏ ਸੀ, ਭਾਵੇਂ ਤੁਸੀਂ ਉਹ ਪਰਮੇਸ਼ੁਰ ਦੇ ਵਿਰੁੱਧ ਬਹੁਤ ਪਾਪ ਕੀਤਾ ਜਿਸ ਨੇ ਤੁਹਾਨੂੰ ਬਣਾਇਆ ਅਤੇ ਤੁਹਾਨੂੰ ਜੀਵਨ ਦਿੱਤਾ, ਸਾਹ ਦਿੱਤਾ, ਭਾਵੇਂ ਤੁਸੀਂ ਉਸਦਾ ਸਤਿਕਾਰ ਕਰਨ ਅਤੇ ਉਸਦਾ ਆਨੰਦ ਲੈਣ ਵਿੱਚ ਅਸਫਲ ਹੋ ਰਹੇ ਜਿਵੇਂ ਤੁਹਾਨੂੰ ਕਰਨਾ ਚਾਹੀਦਾ ਸੀ। ਉਸਨੇ ਤੁਹਾਡੇ ਪਾਪ ਯਿਸੂ ਉੱਤੇ ਸੁੱਟ ਦਿੱਤੇ ਹਨ। ਯਿਸੂ ਮਸੀਹ ਨੇ ਤੁਹਾਡੀ ਸਜ਼ਾ ਲੈ ਲਈ ਹੈ, ਤੁਹਾਨੂੰ ਧਰਮੀ ਗਿਣਿਆ ਹੈ ਅਤੇ ਤੁਹਾਨੂੰ ਮਾਫ਼ ਕਰ ਦਿੱਤਾ ਹੈ, ਛੁਟਕਾਰਾ ਦਿੱਤਾ ਹੈ, ਪਰਮੇਸ਼ੁਰ ਦੇ ਪਿਆਰ ਵਿੱਚ ਉਸਦੇ ਬੱਚੇ ਵਜੋਂ ਸਵਾਗਤ ਕੀਤਾ ਹੈ। ਤੁਸੀਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਯਹੋਵਾ ਦੇ ਘਰ ਵਿੱਚ ਰਹੋਗੇ ਅਤੇ ਉਸਦੀ ਸੁੰਦਰਤਾ ਨੂੰ ਹਮੇਸ਼ਾ ਲਈ ਦੇਖੋਗੇ। ਯਹੋਵਾ ਨੇ ਤੁਹਾਡੇ ਨਾਲ ਬਹੁਤ ਵਧੀਆ ਢੰਗ ਨਾਲ ਜਿਹੜਾ ਪੇਸ਼ ਆਇਆ ਹੈ ਅਤੇ ਤੁਸੀਂ ਵੀ ਆਪਣੇ ਦੁੱਖਾਂ ਦੇ ਵਿਚਕਾਰ ਵੀ ਯਹੋਵਾ ਲਈ ਗਾ ਸਕਦੇ ਹੋ। ਆਓ ਪ੍ਰਾਰਥਨਾ ਕਰਨ ਤੋਂ ਬਾਅਦ ਇਕੱਠੇ ਇੱਕ ਲਾਈਨ ਵਿੱਚ ਅਸੀਂ ਗੀਤ ਗਾਈਏ। ਆਮੀਨ।